ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸਿੱਖ ਨਜ਼ਰੀਏ ਤੋਂ ਆਰਟ ਅਤੇ ਵਿਅਕਤਿਤਵ ਸੰਬੰਧੀ ਨੋਟ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਪੰਕਤੀਆਂ ਫਿਰ ਪੜ੍ਹ ਰਹੇ ਹਾਂ ਜੀ। ਕੁਝ ਨਹੀਂ ਮਰਦਾ, ਜੋ ਆਵਾਜ਼ ਮੈਂ ਸੁਣੀ ਹੈ ਫਿਰ ਸੁਣਾਂਗਾ। ਜਿਨ੍ਹਾਂ ਨੇਤਰਾਂ ਨੇ ਇੱਕ ਵਾਰੀ ਮੇਰੇ 'ਤੇ ਝਾਤ ਪਾਈ ਹੈ, ਮੇਰੀਆਂ ਅੱਖਾਂ ਵਿੱਚ ਫਿਰ ਝਾਕਣਗੇ। ਜਦੋਂ ਤੀਬਰ ਕਲਪਨਾ ਅੰਦਰ ਦੀ ਅੱਖ ਸਾਹਮਣੇ ਮਹਿਬੂਬ ਦਾ ਮੁਖੜਾ ਲੈ ਆਉਂਦੀ ਹੈ, ਇਹ ਤੀਬਰ ਕਲਪਨਾ ਹੀ ਹੈ ਜੋ ਆਰਟ ਦਾ ਜ਼ਰੂਰੀ ਗੁਣ ਹੈ, ਅਤੇ ਅਜਿਹੀ ਕਲਪਨਾ ਫਰਜ਼ ਨਹੀਂ ਕਰਦੀ। ਇਹ ਤਾਂ ਮਹਿਬੂਬ ਦੀਆਂ ਅਸੰਖਾਂ ਮੂਰਤੀਆਂ ਦੀ ਕਲਾਮਈ ਨਕਾਸ਼ ਹੈ। ਮਨੁੱਖੀ ਦੇਹ ਦੀ ਜ਼ਾਹਰੀ ਸਰੀਰਕ ਸੜਿਆਨ ਦੀ ਕੁਰਹਿਤ ਤੋਂ ਛੁਟਕਾਰਾ ਪਾਉਣ ਲਈ, ਜੋ ਕਿ ਇੰਦਰੀਆਂ ਦੀ ਖੁਸ਼ੀ ਦੇ ਸਿੱਟੇ ਹਨ, ਜੋ ਰੋਮਨ ਲੱਭਦੇ ਸਨ, ਅਤੇ ਮਾਨਸਿਕ ਸਦਾਚਾਰਾਂ ਵਿੱਚ ਬੋਧਕ ਸੜਿਆਨ ਦੀ ਬਿਮਾਰੀ ਦੇ ਇਲਾਜ ਲਈ, ਜੋ ਆਰੀਆਂ ਅਤੇ ਗੈਰ ਆਰੀਆਂ ਪੁਜਾਰੀਆਂ ਲੱਭਦੇ ਸਨ, ਨਿਰਸੰਦੇਹ ਯੂਨਾਨੀਆਂ ਦੁਆਰਾ ਸੰਗੇ ਮਰਮਰ ਵਿੱਚ ਆਦਰਸ਼ ਇਸਤਰੀ ਦਾ ਰੂਪ ਵੇਖਣਾ ਸੁਖਦਾਈ ਹੈ, ਜਿਸ ਨੂੰ ਬੁਤਕਾੜੇ ਨੇ ਲਗਭਗ ਦੇਵੀ ਬਣਾ ਦਿੱਤਾ ਹੈ। ਗਲੀਆਂ ਵਿੱਚ ਇਸਤਰੀ ਤਾਂ ਬੁੱਧੀ ਨੂੰ ਉਪਰਾਮ ਕਰਦੀ ਹੈ, ਅਤੇ ਇਸ ਤਰ੍ਹਾਂ ਆਰਟਿਸਟ ਦੀ ਕਲਪਨਾ ਵਿੱਚੋਂ ਘੜੀ ਹੋਈ ਇਸਤਰੀ ਦੇਵੀ ਪੂਜਾ ਦੇ ਯੋਗ ਬਣ ਗਈ। ਇਹ ਅਸਲ ਇਸਤਰੀ ਨੂੰ ਭੇਟ ਕਰਨੀ ਚਾਹੀਦੀ ਹੈ। ਜਦੋਂ ਅਜਿਹੀ ਪੂਜਾ ਦੇ ਅਹਿਸਾਸ ਨਾਲ ਕਿਸੇ ਨੀਵੇਂ ਤੋਂ ਨੀਵੇਂ ਫੁੱਲ ਨੂੰ ਛੋਇਆ ਜਾਵੇ ਤਾਂ ਉਸ ਵਿੱਚ ਅਥਾਹ ਸੁੰਦਰਤਾ ਆ ਜਾਂਦੀ ਹੈ। ਮੈਰੀ ਮੈਗਡਾਲੀਨ ਦਾ ਈਸਾ ਨੂੰ ਭੇਟ ਕਰਨ ਲਈ ਛੋਇਆ ਇੱਕ ਹਰਾ ਪੱਤਾ ਨਿਰਮੋਲਕ ਹੋ ਜਾਂਦਾ ਹੈ। ਸਾਰਾ ਮਹਾਨ ਆਰਟ ਉਸੇ ਤਰ੍ਹਾਂ ਦੇ ਗਹਿਰੇ ਗੁੰਗੇ ਅਤੇ ਜੀਵ ਦੇ ਅਹਿਸਾਸ ਦਾ ਪ੍ਰਗਟਾਵਾ ਹੈ, ਜਿਵੇਂ ਬਿਜਲੀ ਬਦਲੀ ਵਿੱਚ ਸੁੱਤੀ ਪਈ ਹੈ। ਤਾਂ ਇਸ ਦਾ ਕਿਸੇ ਪੱਤੇ ਜਾਂ ਕਿਸੇ ਫੁੱਲ ਨੂੰ ਉਡਾਉਣਾ ਜਾਂ ਕੇਵਲ ਇੱਕ ਨਜ਼ਰ ਹੀ ਮਾਰਨਾ ਤਾਂ ਇਹ ਸੁਹਣਪ ਨੂੰ ਨਿਰੰਤਰ ਪੈਦਾ ਕਰਨ ਵਾਲਾ ਹੈ ਜਿਸ ਨੂੰ ਇਸਨੇ ਵੇਖਿਆ ਹੈ। ਜਿਵੇਂ ਅਸ਼ਾਂਤ ਬੁੱਧੀ ਨੂੰ ਸੁੱਖ ਦੇਣ ਲਈ ਅਧਿਆਤਮਵਾਦ ਇੱਕ ਬੌਧਿਕ ਯਤਨ ਸੀ, ਇਸੇ ਤਰ੍ਹਾਂ ਬੁੱਤਕਾੜੇ ਚਿੱਤਰਕਾਰ ਦਾ ਆਰਟ ਸੀ, ਮਨੁੱਖੀ ਪ੍ਰਤਿਭਾ ਦੇ ਉਪਰਾਮ ਅਹਿਸਾਸਾਂ ਨੂੰ ਸ਼ਾਂਤ ਕਰਨ ਦੇ ਬੌਧਿਕ ਯਤਨ। ਕਿਸੇ ਵੈਸ਼ਿਆ ਦੀ ਪੱਥਰ ਵਿੱਚੋਂ ਤਰਾਸ਼ੀ ਮੂਰਤੀ ਵੀ ਸਾਨੂੰ ਸੁੱਖ ਦਿੰਦੀ ਹੈ, ਜਦੋਂ ਕਿ ਜੀਵਨ ਵਿੱਚ ਵੈਸ਼ਿਆ ਦਾ ਦੁਰਾਚਾਰ ਸਾਨੂੰ ਦੁਖੀ ਕਰਦਾ ਹੈ। ਇੱਕ ਪਿਆਰੀ ਕਾਮਣੀ ਦਾ ਚਿੱਤਰ ਵੇਖ ਸਾਰਾ ਜੀਵਨ ਅਸੀਂ ਉਸਦੇ ਪਿਆਰ ਦੇ ਅਸੀਰ ਰਹਿ ਸਕਦੇ ਹਾਂ, ਭਾਵੇਂ ਜੇ ਉਹ ਜੀਵਨ ਵਿੱਚ ਮਿਲ ਪਵੇ ਤਾਂ ਉਸਦੇ ਨਾਲ ਇੱਕ ਦਿਨ ਰਹਿਣਾ ਵੀ ਮੁਸ਼ਕਿਲ ਹੋਵੇ। ਇਸ ਤਰ੍ਹਾਂ ਆਰਟਿਸਟ ਦੁਆਰਾ ਮਹਿਬੂਬ ਦੀ ਕਲਪਨਾ ਇੱਕ ਨਿਰਲੇਪ ਸਾਖੀ ਦੀ ਹੈ। ਇਹ ਕਲਪਨਾ ਸਾਨੂੰ ਆਪੇ ਤੋਂ ਬਾਹਰ ਉਠਾ ਲੈ ਜਾਂਦੀ ਹੈ, ਤਨ ਅਤੇ ਮਨ ਤੋਂ ਉੱਪਰ ਅਤੇ ਸਾਡੀ ਚੇਤਨਾ ਨੂੰ ਉਚਿਆਉਂਦੀ ਹੈ। ਇਹ ਸਾਡੀ ਦ੍ਰਿਸ਼ਟੀ ਨੂੰ ਸੁੰਦਰ ਬਣਾਉਂਦੀ ਹੈ। ਆਰਟ ਰਾਹੀਂ ਅਸੀਂ ਹਰ ਥਾਂ ਸੁਹਣਪ ਵੇਖਦੇ ਹਾਂ, ਸੁਹਣਪ ਦੀ ਜਿਵੇਂ ਬੂੰਦਾ ਬਾਂਦੀ ਹੋਣ ਲੱਗ ਪੈਂਦੀ ਹੈ। ਨਿਰਵਾਣ ਦੀ ਬਖਸ਼ਿਸ਼ ਹੋਣ ਸਮੇਂ ਬੁੱਧ ਨੂੰ ਦੇਹ ਦੀ ਯਾਦ ਨਹੀਂ ਸੀ, ਉਸਦੀ ਸ਼ਾਂਤ ਛਲਕ ਉੱਠਦੀ ਹੈ ਅਤੇ ਸਾਰੇ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਹੁਣ ਆਰਟਿਸਟ ਨੂੰ ਜਦੋਂ ਉਸ ਸਾਨੂੰ ਆਪੇ ਦੀ ਪਛਾਣ ਪੱਥਰ ਦੀ ਮੂਰਤੀ ਘੜ ਕੇ ਦੇਣੀ ਹੈ, ਸਰੀਰ ਨੂੰ ਛੱਡ ਦੇਣਾ ਪਵੇਗਾ। ਉਹ ਕਮਾਲ ਹੈ ਕਿ ਕਾਮਾਕੁਰਾ ਦੀ ਦਾਈ ਬੁੱਤਸਾ ਭਗਵਾਨ ਬੁੱਧ ਦੀ ਮਹਾਨ ਵਿਅਕਤੀ ਜੀਵਨ ਭੈ ਦੀ ਚਰਨਾਹਟ ਭੇਜਦੀ ਹੈ, ਅਤੇ ਕੋਈ ਨਹੀਂ ਜਾਣਦਾ ਕਿ ਬੁੱਧ ਦਾ ਵੀ ਸਾਡੇ ਵਰਗਾ ਸਰੀਰ ਸੀ। ਮੈਂ ਕਾਮਾਕੁਰਾ ਦੀ ਦਾਈ ਬੁੱਤਸਾ ਸਾਵੇਂ ਕੀਲਿਆ ਖਲੋਤਾ ਰਿਹਾ ਅਤੇ ਬੰਦ ਕੀਤੀਆਂ ਪੂਰੀ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਅਤੇ ਖੁੱਲੀਆਂ ਪੂਰੀ ਤਰ੍ਹਾਂ ਬੰਦ ਕੀਤੀਆਂ ਅੱਖਾਂ ਨਾਲ ਚਿੰਤਨ ਹੀ ਕਰਦਾ ਗਿਆ, ਅਤੇ ਮੈਨੂੰ ਕੁਝ ਨਾ ਦਿਸਿਆ ਅਤੇ ਕੋਈ ਸਰੀਰਕ ਗੱਲ ਮਹਿਸੂਸ ਨਾ ਕੀਤੀ, ਸਗੋਂ ਕੇਵਲ ਅੰਦਰ ਦੀ ਸ਼ਾਂਤੀ, ਕੇਵਲ ਬ੍ਰਹਮ ਗਿਆਨ। ਉਸ ਦੇ ਨੇਪਾਲੀ ਕੇਸਾਂ ਦੇ ਸ਼ਾਨਦਾਰ ਜੂੜੇ ਤੇ ਬੁੱਧ ਦੀ ਮਹਾਨ ਮੂਰਤੀ ਦੀ ਹੀਰਿਆਂ ਦੀ ਕਲਗੀ ਵਿੱਚ ਚਮਕ ਰਹੇ ਅਦਭੁਤ ਜੀਵਨ ਨੂੰ। ਨਿਰਸੰਦੇਹ ਦੋਵੇਂ ਕਲਾਮਈ ਚਿੰਤਨ ਜਿਵੇਂ ਆਰਟ ਰੂਪਾਂ ਵਿੱਚ ਅਤੇ ਮਾਨਸਿਕ ਬੇਖੁਦੀ ਵਿੱਚ ਮਨੁੱਖ ਅਤੇ ਕੁਦਰਤ ਸੰਬੰਧੀ ਅਧਿਆਤਮਕ ਚਿੰਤਨ ਉਸ ਅਗੰਮ ਦੀ ਜਿਸ ਨੂੰ ਬੁੱਧ ਨੇ ਪਛਾਣਿਆ ਬੋਧਕ ਆਲੋਚਨਾ ਹੀ ਹਨ। ਗੁਰੂ ਸਾਹਿਬ ਕਹਿੰਦੇ ਹਨ, ਜੇ ਕਿਸੇ ਤਰ੍ਹਾਂ ਉਹ ਕਲਾਮਈ ਪ੍ਰਵਿਰਤੀ ਨਿਰੰਤਰ ਰਹੇ, ਉਸ ਰੂਹਾਨੀ ਬਿਰਤੀ ਵਿੱਚ ਸਾਰੀਆਂ ਜੀਵਨ ਵਸਤਾਂ ਨੂੰ ਵੇਖਦੇ ਅਤੇ ਉਹਨਾਂ ਨਾਲ ਹੀ ਵਿਹਾਰ ਕਰਦੇ ਤਾਂ ਸੱਚਾ ਆਰਟ ਸਾਕਾਰ ਉੱਠਦਾ। ਅਤੇ ਮਹਾਨ ਆਰਟਿਸਟ ਕੌਣ ਹੈ ਜੋ ਬਹੁਤ ਸਾਰੀਆਂ ਜੀਵਤ ਚੀਜ਼ਾਂ 'ਤੇ ਨਜ਼ਰ ਮਾਰਦਾ ਹੈ ਅਤੇ ਉਹਨਾਂ ਦੀ ਹਮਦਰਦੀ ਵਿੱਚ ਘੁੰਮ ਜਾਂਦਾ ਹੈ, ਜਾਂ ਉਹ ਜੋ ਸ਼ੁਰੂ ਵਿੱਚ ਉਹਨਾਂ ਦਾ ਤਿਆਗ ਕਰ ਦਿੰਦਾ ਹੈ ਅਤੇ ਫਿਰ ਗੁਲਾਬ ਦੀਆਂ ਪੱਤੀਆਂ ਦੀ ਕੰਬਣੀ ਨੂੰ ਆਪਣੇ ਕੰਧ ਦੀ ਉਡੀਕ ਵਿੱਚ ਬੈਠੀ ਕਾਮਣੀ ਦੇ ਗੁਲਾਬੀ ਬੁੱਲਾਂ ਦੀ ਕੰਬਣੀ ਨਾਲ ਟਾਕਰਾ ਕਰਦੇ ਕਵਿਤਾਵਾਂ ਲਿਖਦਾ ਹੈ। ਹਿੰਦੂ ਬ੍ਰਹਮਵੇਤਾ ਆਪਣੀ ਬੀਵੀ ਬੱਚਿਆਂ ਨੂੰ ਤਿਆਗ ਕੇ ਕਲਪਤ ਦੇਵਤਿਆਂ ਵਿੱਚੋਂ ਅਤੇ ਸੂਰਜ ਤਾਰਿਆਂ ਰੁੱਖਾਂ ਦਰਿਆਵਾਂ ਅਤੇ ਪੰਛੀਆਂ ਵਿੱਚੋਂ ਉਹਨਾਂ ਦਾ ਹੀ ਸਰੂਪ ਟੂੰਡਦੇ ਸਨ, ਕਿਉਂਕਿ ਉਸਦੇ ਬਾਵਜੂਦ ਉਹ ਜਿੱਥੇ ਵੀ ਜਾਂਦਾ ਉਹ ਉਸਦੇ ਨਾਲ ਹੀ ਆਉਂਦੇ। ਅਤੇ ਯੂਨਾਨੀ ਆਰਟਿਸਟ ਨੇ ਆਪਣੇ ਦੇਹਧਾਰੀ ਦੇਵਤਿਆਂ ਦਾ ਤਿਆਗ ਕਰ ਦਿੱਤਾ ਤਾਂ ਜੋ ਉਹ ਉਹਨਾਂ ਨੂੰ ਸੰਗੇ ਮਰਮਰ ਵਿੱਚੋਂ ਲੱਭ ਸਕੇ। ਦੋਹਾਂ ਹਾਲਤਾਂ ਵਿੱਚ ਤਿਆਗ ਵਿਅਰਥ ਢੋਂਗ ਸੀ, ਨਾ ਹੀ ਉਹਨਾਂ ਨੂੰ ਅਰੂਪ ਦੀ ਸ਼ਾਂਤੀ ਮਿਲੀ, ਕਿਉਂਕਿ ਉਸਦਾ ਰੂਪ ਅਤੇ ਢਾਂਚਾ ਸੀ। ਅਜੇ ਉਹ ਆਪਣੀ ਚਮੜੀ ਵਿੱਚੋਂ ਛਾਲ ਮਾਰ ਬਾਹਰ ਨਹੀਂ ਸੀ ਨਿਕਲ ਸਕਦਾ ਅਤੇ ਦੂਜੇ ਨੂੰ ਏਕਾਂਤ ਦਾ ਸੁੱਖ ਨਹੀਂ ਸੀ ਤਾਂ ਜੋ ਉਹ ਸੰਗੇ ਮਰਮਰ ਵਿੱਚ ਸੰਪੂਰਨਤਾ ਦਾ ਚਿੰਤਨ ਕਰ ਸਕਦਾ, ਕਿਉਂਕਿ ਉਸਦੀ ਘਾੜਤ ਮੌਤ ਵਿੱਚ ਹੀ ਆਸ ਰਹੀ ਸੀ। ਗੁਰੂ ਕਹਿੰਦਾ ਹੈ, ਮਨੁੱਖੀ ਦੇਹ ਉਸਦੇ ਨਾਮ ਬਿਨਾਂ ਸੜ ਜਾਂਦੀ ਹੈ, ਰੂਹਾਨੀ ਅਮਰਤਾ ਸਦਾ ਜਵਾਨ ਰਹਿੰਦੀ ਹੈ। ਜਦੋਂ ਮਨੁੱਖ ਪਿਆਰ ਦਾ ਸੰਗੀਤ ਬਣ ਜਾਂਦਾ ਹੈ, ਜਦੋਂ ਮਨੁੱਖ ਰੂਹ ਦੀਆਂ ਰੂਹਾਨੀ ਗਹਿਰਾਈਆਂ ਵਿੱਚ ਪਹੁੰਚਦਾ ਹੈ ਅਤੇ ਉਸ ਮਸਤੀ ਦੇ ਜੀਵਨ ਦੀ ਅਜੀਬ ਅਮੀਰੀ ਨਾਲ ਇੱਕ ਸੁਰ ਹੋ ਕੇ ਵਿਚਰਦਾ ਹੈ, ਕਿਸੇ ਕਿਸਮ ਦੇ ਕੋਈ ਵੀ ਦੁੱਖ, ਭਾਰੀ ਤੋਂ ਭਾਰੀ ਤਕਲੀਫ, ਅਸਹਿ ਤੋਂ ਅਸਹਿ ਗਮ ਉਸ ਮਹਾਨ ਗਹਿਰੇ ਸੰਗੀਤਮਈ ਜੀਵਨ ਦੇ ਹਾਸੇ ਦੀ ਚਮਕ ਨੂੰ ਮਦਮ ਨਹੀਂ ਪਾ ਸਕਦੇ। ਫਿਰ ਦੁਹਰਾ ਦੇਈਏ, ਗੁਰੂ ਕਹਿੰਦਾ ਹੈ, ਮਨੁੱਖੀ ਦੇਹ ਉਸਦੇ ਨਾਮ ਬਿਨਾਂ ਸੜ ਜਾਂਦੀ ਹੈ, ਰੂਹਾਨੀ ਅਮਰਤਾ ਸਦਾ ਜਵਾਨ ਰਹਿੰਦੀ ਹੈ। ਜਦੋਂ ਮਨੁੱਖ ਪਿਆਰ ਦਾ ਸੰਗੀਤ ਬਣ ਜਾਂਦਾ ਹੈ, ਜਦੋਂ ਮਨੁੱਖ ਰੂਹ ਦੀਆਂ ਰੂਹਾਨੀ ਗਹਿਰਾਈਆਂ ਵਿੱਚ ਪਹੁੰਚਦਾ ਹੈ ਅਤੇ ਉਸ ਮਸਤੀ ਦੇ ਜੀਵਨ ਦੀ ਅਜੀਬ ਅਮੀਰੀ ਨਾਲ ਇੱਕ ਸੁਰ ਹੋ ਕੇ ਵਿਚਰਦਾ ਹੈ, ਕਿਸੇ ਕਿਸਮ ਦੇ ਕੋਈ ਵੀ ਦੁੱਖ, ਭਾਰੀ ਤੋਂ ਭਾਰੀ ਤਕਲੀਫ, ਅਸਹਿ ਤੋਂ ਅਸਹਿ ਗਮ ਉਸ ਮਹਾਨ ਗਹਿਰੇ ਸੰਗੀਤਮਈ ਜੀਵਨ ਦੇ ਹਾਸੇ ਦੀ ਚਮਕ ਨੂੰ ਮਦਮ ਨਹੀਂ ਪਾ ਸਕਦੇ। ਇਹ ਅੰਤਰਮੁਖੀ ਰੂਹਾਨੀ ਜੀਵਨ ਦੀ ਤੁਛਤਾ ਦਰਸਾਉਂਦੀ ਹੈ, ਜਦੋਂ ਕਿ ਆੜ ਜਾਂ ਧਰਮ ਦੇ ਆਦਰਸ਼ ਸੰਗੇ ਮਰਮਰ ਦੀ ਸ਼ੁੱਧਤਾ ਜਾਂ ਰੋਸ਼ਨੀ ਦੀ ਸਵੱਛਤਾ ਵੱਲ ਝੁਕਾਵ ਰੱਖਦੇ ਹੋਏ ਦੇਹੀ ਦੀ ਰੂਹਾਨੀ ਖੂਬਸੂਰਤੀ ਦੀ ਪ੍ਰਾਪਤੀ ਛੁੱਟ ਬੋਧਕ ਅਚੰਭੇ ਦੇ ਗੁਨਹਿਗਾਰ ਦੇ ਸਫੇਦ ਕੱਪੜਿਆਂ 'ਤੇ ਪਏ ਪਾਪ ਦੇ ਕਾਲੇ ਦਾਗਾਂ ਵਿੱਚ ਵਧੇਰੇ ਰੂਹਾਨੀ ਸੰਪੂਰਨਤਾ ਹੈ ਜੇ ਗੁਨਾਹੀ ਦੀ ਰੂਹ ਉਸ ਦੁਆਰਾ ਵਧੇਰੇ ਸੁੰਦਰ ਹੋ ਜਾਵੇ। ਰੇਤ ਦੇ ਲੱਖਾਂ ਜ਼ਰਿਆਂ ਵਿੱਚ ਹੀਰਾ ਚਮਕ ਪੈਂਦਾ ਹੈ। ਸੈਂਟ ਫਰਾਂਸਿਸ ਕੋੜੀ ਦੇ ਜ਼ਖਮਾਂ ਨੂੰ ਚੁੰਮਦਾ ਹੈ, ਜਦੋਂ ਕਿ ਮਨੁੱਖ ਰੂਹ ਰਹਿਤ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਬਿਮਾਰੀ ਤੋਂ ਦੂਰ ਭੱਜਦਾ ਹੈ ਤਾਂ ਜੋ ਉਸਨੂੰ ਵੀ ਚੰਬੜ ਨਾ ਜਾਵੇ। ਪਿੱਛੇ ਜੇ ਜਦੋਂ ਹੈਜ਼ੇ ਦੀ ਹਵਾ ਫੈਲੀ ਸੀ, ਮਰਦ ਇਸਤਰੀਆਂ ਮੱਖੀਆਂ ਵਾਂਗ ਮਰ ਰਹੀਆਂ ਸਨ ਅਤੇ ਮੇਰਾ ਇੱਕ ਬਹੁਤ ਪਿਆਰਾ ਮਿੱਤਰ ਵੀ ਬਿਮਾਰ ਪਿਆ ਸੀ ਅਤੇ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਮੈਂ ਸਰੀਰਕ ਅੰਗਹੀਣਤਾ ਕਾਰਨ ਪਿਆ ਸਾਂ। ਮੈਂ ਕੇਵਲ ਰੋਇਆ। ਮੇਰੀਆਂ ਅਥਰੂਆਂ ਨੇ ਸਿੱਖ ਪੰਜਾਬ ਦੇ ਸੈਂਟ ਫਰਾਂਸਿਸ ਪਾਸ ਪੁਕਾਰ ਕੀਤੀ, ਪੂਰਨ ਮੈਂ ਜਾਵਾਂਗਾ ਅਤੇ ਤੇਰੇ ਮਿੱਤਰ ਦੀ ਦੇਖਭਾਲ ਕਰਾਂਗਾ। ਸਫੇਦ ਚੋਲਾ ਪਾਈ ਇੱਕ ਬਜ਼ੁਰਗ 18 ਸਾਲਾਂ ਦੇ ਨਵੇਂ ਦੂਲੇ ਵਾਂਗ ਖੁਸ਼ੀ ਦੀਆਂ ਦਮਕਾਂ ਵਾਲਾ ਜਵਾਨ ਗਿਆ। ਉਹ ਜਾਂਦਾ ਹੈ ਅਤੇ ਆਪਣੀ ਛੜੀ ਨਾਲ ਮੇਰੇ ਪਿਆਰਿਆਂ ਦੇ ਬਿਸਤਰਿਆਂ ਤੋਂ ਹੈਜ਼ੇ ਨੂੰ ਮਾਰ ਪਜਾਂਦਾ ਹੈ। ਉਹ ਉਹਨਾਂ ਨਾਲ ਬੈਠਦਾ ਹੈ, ਉਹਨਾਂ ਨਾਲ ਲੇਟਦਾ ਹੈ। ਉਸਦਾ ਅੰਦਰਲਾ ਚੁੰਬਕ ਉਹਨਾਂ ਦੇ ਅੰਦਰੋਂ ਬਿਮਾਰੀ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ ਅਤੇ ਆਪਣੇ ਅੰਦਰ ਅਜਿਹਾ ਭਾਂਬੜ ਬਾਲਦਾ ਹੈ ਕਿ ਸਾਰੇ ਕਿਰਮ ਮਰ ਜਾਂਦੇ ਹਨ। ਨਿਰਮਲ ਹੋਇਆ ਉਹ ਬਾਹਰ ਆਉਂਦਾ ਹੈ ਅਤੇ ਥੋੜ੍ਹੀ ਜਿਹੀਆਂ ਜ਼ਿੰਦਗੀਆਂ ਬਚਾਉਂਦਾ ਹੈ। ਜਿੰਨਾ ਚਿਰ ਅੰਦਰ ਜੋਤ ਲਟ ਲਟ ਨਹੀਂ ਬਲਦੀ, ਕੇਵਲ ਕਿਸਮਤ ਦੇ ਸ਼ਾਕਰ ਰਹਿਣ ਵਾਲਾ ਮੂਰਖ ਹੈ, ਕਿਉਂਕਿ ਉਹ ਆਲਸ ਵਿੱਚ ਮੌਤ ਵਿਹਾਜ ਲੈਂਦਾ ਹੈ। ਅਸਲ ਜੇਤੂ ਮੌਤ ਨੂੰ ਹਰਾ ਦਿੰਦਾ ਹੈ ਅਤੇ ਜੀਵਨ ਚਿਣਗ ਦੇ ਦੁਸ਼ਮਣ ਨੂੰ ਅਸਫਲ ਬਣਾ ਦਿੰਦਾ ਹੈ। ਈਸਾ ਕੋੜੀ ਨੂੰ ਵੱਲ ਕਰਦਾ ਹੈ, ਸੈਂਟ ਫਰਾਂਸਿਸ ਉਸਨੂੰ ਚੁੰਮਦਾ ਹੈ। ਇਹ ਅੰਦਰਲੀ ਸ਼ਕਤੀ ਦਾ ਫਰਕ ਹੈ। ਜਦੋਂ ਕੋਈ ਰੂਹ ਰੂਹਾਨੀ ਜੀਵਨ ਕਰਕੇ ਅੰਦਰੋਂ ਅਮੀਰ ਹੈ, ਜਦੋਂ ਸ਼ਾਨ ਵਾਲਾ ਸੱਚਾ ਪਾਤਸ਼ਾਹ ਹੈ, ਉਹ ਨਕਲੀ ਫਾਨੀ ਰੂਪਾਂ ਨੂੰ ਜਿਨ੍ਹਾਂ ਨਾਲ ਜੀਵਨ ਪੂਰੀ ਤਰ੍ਹਾਂ ਵਾਬਸਤਾ ਹੈ, ਨੱਕ ਮੂੰਹ ਨਹੀਂ ਚੜਾਉਂਦਾ। ਬੁੱਧ ਇੱਕ ਵੇਸਵਾ ਦਾ ਬੁਲਾਵਾ ਸਵੀਕਾਰ ਕਰਦਾ ਹੈ, ਜਦਕਿ ਰੱਬ ਅਤੇ ਰੂਹ ਦੇ ਪਿਆਰੇ ਜੋ ਇਹਨਾਂ ਸੱਚਾਈਆਂ ਨੂੰ ਬਾਹਰੀ ਰੋਸ਼ਨੀ ਸਮਝਦੇ ਹਨ, ਇਸ ਸਦਾਚਾਰਕ ਗੰਦਗੀ ਤੋਂ ਦੂਰ ਨੱਠ ਜਾਂਦੇ ਹਨ। ਬੁੱਧ ਵੇਸਵਾ ਦੇ ਬੁੱਲਾਂ 'ਤੇ ਜੋ ਬੁੱਲ ਉਸਨੂੰ ਬੁਲਾਵਾ ਦੇ ਰਹੇ ਸਨ, ਥਰਥਰਾ ਰਹੀ ਜੀਵਨ ਸੰਪੂਰਨਤਾ ਵੱਲ ਖਿੱਚਿਆ ਗਿਆ। ਨੇਕੀ ਅਤੇ ਬਦੀ ਦਾ ਇਹ ਅੰਤਰ ਕਵੀ ਦਿਲ ਲਈ ਗੈਰ ਹਕੀਕੀ ਹੈ, ਜੋ ਜੀਵਨ ਦੇ ਡੂੰਘੇ ਤਲਾਂ ਵੱਲ ਵੇਖ ਰਿਹਾ ਹੈ, ਜਿੱਥੇ ਕਿ ਸਦੀਵੀ ਸੁਹਣਪ ਸੰਗੀਤ ਅਤੇ ਪਿਆਰ ਹੈ। ਬਾਹਰੀ ਨਕਾਬ ਬਦਲਾਂ ਵਾਂਗ ਛੱਡ ਜਾਂਦੇ ਹਨ ਜਦੋਂ ਚੜ੍ਹਦੇ ਸੂਰਜ ਦੀ ਰੋਸ਼ਨੀ ਨਾਲ ਇੰਜ ਫਟ ਉੱਠਦੇ ਹਨ ਅਤੇ ਨੇਤਰ ਜੀਵਨ ਰਸ ਨਾਲ ਗੜੂੰਦ ਵਿਸਮਾਦ ਵਿੱਚ ਲਾਲ ਹੋ ਜਾਂਦੇ ਹਨ, ਜੋ ਵੇਖ ਤਾਂ ਸਕਦੇ ਹਨ ਪਰ ਉਸਨੂੰ ਬਿਆਨ ਨਹੀਂ ਕਰ ਸਕਦੇ। ਹਾਂਜੀ, ਫਿਰ ਦੁਹਰਾ ਦੇਈਏ, ਨੇਕੀ ਅਤੇ ਬਦੀ ਦਾ ਇਹ ਅੰਤਰ ਕਵੀ ਦਿਲ ਲਈ ਗੈਰ ਹਕੀਕੀ ਹੈ, ਜੋ ਜੀਵਨ ਦੇ ਡੂੰਘੇ ਤਲਾਂ ਵੱਲ ਵੇਖ ਰਿਹਾ ਹੈ, ਜਿੱਥੇ ਕਿ ਸਦੀਵੀ ਸੁਹਣਪ ਸੰਗੀਤ ਅਤੇ ਪਿਆਰ ਹੈ। ਬਾਹਰੀ ਨਕਾਬ ਬਦਲਾਂ ਵਾਂਗ ਛੱਡ ਜਾਂਦੇ ਹਨ ਜਦੋਂ ਚੜ੍ਹਦੇ ਸੂਰਜ ਦੀ ਰੋਸ਼ਨੀ ਨਾਲ ਇੰਜ ਫਟ ਉੱਠਦੇ ਹਨ ਅਤੇ ਨੇਤਰ ਜੀਵਨ ਰਸ ਨਾਲ ਗਣੂਨ ਵਿਸਮਾਦ ਵਿੱਚ ਲਾਲ ਹੋ ਜਾਂਦੇ ਹਨ, ਜੋ ਵੇਖ ਤਾਂ ਸਕਦੇ ਹਨ ਪਰ ਉਸਨੂੰ ਬਿਆਨ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।